ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਕੈਨੇਡਾ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਨਿਜਰ ਮਾਮਲੇ ਵਿੱਚ ਭਾਰਤ ਤੇ ਇਲਜ਼ਾਮਾਂ ਤੋਂ ਬਾਅਦ G7 ਸੰਮੇਲਨ ਦੌਰਾਨ ਟਰੂਡੋ ਅਤੇ ਮੋਦੀ ਦੀ ਹੋਈ ਪਹਿਲੀ ਮੁਲਾਕਾਤ। ਸੋਨੇ ਦੀ ਚੋਰੀ ਦੇ ਮਾਮਲੇ ਵਿੱਚ ਵਾਂਟਿਡ ਸਾਬਕਾ ਏਅਰ ਕੈਨੇਡਾ ਮੈਨੇਜਰ ਕਰੇਗਾ ਆਤਮ ਸਮਰਪਣ। ਅਤੇ ਟਰੂਡੋ ਨੇ ਵਿਆਹਤਾ ਜ਼ਿੰਦਗੀ ਵਿੱਚ ਮੁਸ਼ਕਲਾਂ ਵੇਲੇ ਅਹੁਦਾ ਛੱਡਣ ਬਾਰੇ ਕੀਤਾ ਸੀ ਵਿਚਾਰ। ਕੈਨੇਡੀਅਨ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਵਿੱਚ ਮੋਦੀ ਸਰਕਾਰ ਦੀ ਸ਼ਮੂਲੀਅਤ ਦਾ ਜਨਤਕ ਤੌਰ ਤੇ ਇਲਜ਼ਾਮ ਲਗਾਉਣ ਤੋਂ ਬਾਅਦ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਅਤੇ ਭਾਰਤ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਪਹਿਲੀ ਵਾਰ ਮੁਲਾਕਾਤ ਕੀਤੀ ਹੈ। ਦੋਵੇਂ ਲੀਡਰ G7 ਦਾ ਜਿਹੜਾ ਸਿਖਰ ਸੰਮੇਲਨ ਹੈ ਉਹਦੇ ਲਈ ਇਟਲੀ ਵਿੱਚ ਪਹੁੰਚੇ ਹੋਏ ਨੇ। ਮੋਦੀ ਨੇ ਐਕਸ ਜਿਹੜਾ ਕਿ ਪਹਿਲਾਂ ਟਵਿੱਟਰ ਸੀਗਾ ਉਹਦੇ 'ਤੇ ਇੱਕ ਫੋਟੋ ਸਾਂਝੀ ਕੀਤੀ ਹੈ ਜਿਹਦੇ ਵਿੱਚ ਦੋਵੇਂ ਲੀਡਰ ਹੱਥ ਮਿਲਾਉਂਦੇ ਹੋਏ ਨਜ਼ਰ ਆ ਰਹੇ ਨੇ। ਅੱਜ ਯਾਨੀ ਸ਼ੁੱਕਰਵਾਰ ਦੀ ਫੋਟੋ ਹੈ ਇਹ ਇਟਲੀ ਦੀ। ਉਹਨਾਂ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਟਵੀਟ ਵਿੱਚ, ਕੋਟ, ਮੈਟ ਕੈਨੇਡੀਅਨ PM ਜਸਟਿਨ ਟਰੂਡੋ ਐਟ ਦਾ G7 ਸਮਿਟ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਦੀ ਇੱਕ ਬੁਲਾਰਨ ਨੇ ਇੱਕ ਮੀਡੀਆ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨਾਂ ਦੇ ਮੁੜ ਚੁੜੇ ਜਾਣ ਤੇ ਵਧਾਈ ਦਿੱਤੀ ਅਤੇ ਲੀਡਰਾਂ ਨੇ ਦੁਵੱਲੇ ਸੰਬੰਧਾਂ ਤੇ ਸੰਖੇਪ ਚਰਚਾ ਕੀਤੀ। ਉਹਨਾਂ ਕਿਹਾ ਕਿ ਬੇਸ਼ੱਕ ਇਹ ਦੋਵੇਂ ਦੇਸ਼ਾਂ ਵਿਚਕਾਰ ਇਸ ਸਮੇਂ ਮਹੱਤਵਪੂਰਨ ਮੁੱਦੇ ਨੇ, ਪਰ ਇਸ ਤੋਂ ਵੱਧ ਬਿਆਨ ਨਹੀਂ ਦਿੱਤਾ ਜਾਵੇਗਾ। ਦੋਵੇਂ ਲੀਡਰਾਂ ਦਰਮਿਆਨ ਕੋਈ ਦੁਵੱਲੀ ਬੈਠਕ ਸ਼ਡਿਊਲ ਨਹੀਂ ਕੀਤੀ ਗਈ ਸੀ। ਦੱਸ ਦਈਏ ਕਿ ਭਾਰਤ G7 ਦਾ ਮੈਂਬਰ ਨਹੀਂ ਹੈ, ਪਰ ਉਸਨੂੰ G7 ਦੇਸ਼ਾਂ ਦੇ ਜਿਹੜਾ ਇਹ ਸਾਲਾਨਾ ਸੰਮੇਲਨ ਹੈ ਇਹਦੇ ਵਿੱਚ ਓਬਜ਼ਰਵਰ ਵਜੋਂ ਬੁਲਾਇਆ ਗਿਆ ਸੀ। ਮੋਦੀ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮਿਰ ਜ਼ੇਲੈਂਸਕੀ ਸਮੇਤ ਗਲੋਬਲ ਲੀਡਰਸ ਨਾਲ ਦਵੱਲੀਆਂ ਮੀਟਿੰਗਾਂ ਕੀਤੀਆਂ। ਜਸਟਿਨ ਟਰੂਡੋ ਆਖਰੀ ਵਾਰੀ ਮੋਦੀ ਨੂੰ ਵਿਅਕਤੀਗਤ ਤੌਰ ਤੇ ਸਤੰਬਰ 2023 ਵਿੱਚ ਭਾਰਤ ਵਿੱਚ ਆਯੋਜਿਤ G20 ਸੰਮੇਲਨ ਦੌਰਾਨ ਮਿਲੇ ਸਨ। ਉਸੇ ਮਹੀਨੇ ਭਾਰਤ ਦੌਰੇ ਤੋਂ ਵਾਪਸ ਆ ਕੇ ਟਰੂਡੋ ਨੇ ਹਾਊਸ ਆਫ ਕਾਮਨਸ ਵਿੱਚ ਇਲਜ਼ਾਮ ਲਗਾਏ ਸਨ ਕਿ ਹਰਦੀਪ ਸਿੰਘ ਨਿੱਜਰ ਦੇ ਮਰਡਰ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਹੈ। ਕੁਝ ਦਿਨ ਪਹਿਲਾਂ ਟਰੂਡੋ ਨੇ ਮੋਦੀ ਦੇ ਭਾਰਤੀ ਚੋਣਾਂ ਵਿੱਚ ਦੁਬਾਰਾ ਜੇਤੂ ਹੋਣ ਤੇ ਉਹਨਾਂ ਨੂੰ ਵਧਾਈ ਦਿੱਤੀ ਸੀ। ਟਰੂਡੋ ਨੇ ਕਿਹਾ ਸੀ ਕਿ ਕੈਨੇਡਾ ਸਾਡੇ ਦੇਸ਼ਾਂ ਦੇ ਲੋਕਾਂ ਵਿਚਕਾਰ ਸੰਬੰਧਾਂ ਨੂੰ ਅੱਗੇ ਵਧਾਉਣ ਲਈ ਮੋਦੀ ਦੀ ਸਰਕਾਰ ਨਾਲ ਕੰਮ ਕਰਨ ਲਈ ਤਿਆਰ ਹੈ, ਜੋ ਕਿ ਮਨੁੱਖੀ ਅਧਿਕਾਰਾਂ, ਵਿਭਿੰਨਤਾ ਅਤੇ ਰੂਲ ਆਫ ਲਾਅ ਤੇ ਆਧਾਰਿਤ ਹੋਵੇ। ਕੁਝ ਦਿਨ ਬਾਅਦ ਇਸ ਦੇ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਪਰ ਪੋਸਟ ਪਾ ਕੇ ਟਰੂਡੋ ਦਾ ਧੰਨਵਾਦ ਕੀਤਾ ਸੀ। ਮੋਦੀ ਨੇ ਲਿਖਿਆ ਸੀ, ਕੋਟ, ਭਾਰਤ ਕੈਨੇਡਾ ਨਾਲ ਆਪਸੀ ਸਮਝ ਅਤੇ ਇੱਕ ਦੂਸਰੇ ਦੀਆਂ ਚਿੰਤਾਵਾਂ ਦੇ ਸਨਮਾਨ ਦੇ ਆਧਾਰ ਤੇ ਕੰਮ ਕਰਨ ਦੀ ਉਮੀਦ ਕਰਦਾ ਹੈ। ਜੂਨ 2023 ਵਿੱਚ ਸਰੀ ਦੇ ਇੱਕ ਗੁਰਦੁਆਰੇ ਦੇ ਪਾਰਕਿੰਗ ਲੋਟ ਵਿੱਚ ਨਿੱਜਰ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀਗਾ। ਨਿੱਜਰ ਖਾਲਿਸਤਾਨ ਦਾ ਸਮਰਥਕ ਸੀ, ਭਾਰਤ ਸਰਕਾਰ ਨੇ ਉਸਨੂੰ ਟੈਰਰਿਸਟ ਐਲਾਨਿਆ ਹੋਇਆ ਸੀ ਅਤੇ ਉਸ ਉੱਪਰ ਇੱਕ ਹਥਿਆਰਬੰਦ ਅੱਤਵਾਦੀ ਸੰਗਠਨ ਚਲਾਉਣ ਦਾ ਇਲਜ਼ਾਮ ਲਗਾਇਆ ਗਿਆ ਸੀ। ਨਿੱਜਰ ਦੇ ਸਮਰਥਕ ਭਾਰਤ ਦੇ ਇਹਨਾਂ ਇਲਜ਼ਾਮਾਂ ਤੋਂ ਇਨਕਾਰ ਕਰਦੇ ਨੇ। ਟਰੂਡੋ ਨੇ ਹਾਊਸ ਆਫ ਕਾਮਨਸ ਵਿੱਚ ਕਿਹਾ ਸੀ ਕਿ ਕੈਨੇਡੀਅਨ ਸੁਰੱਖਿਆ ਏਜੰਸੀਆਂ ਭਾਰਤ ਸਰਕਾਰ ਦੇ ਏਜੰਟਾਂ ਅਤੇ ਨਿੱਜਰ ਦੀ ਹੱਤਿਆ ਦਰਮਿਆਨ ਸੰਭਾਵੀ ਸੰਬੰਧ ਦੇ ਭਰੋਸੇਯੋਗ ਦੋਸ਼ਾਂ ਦੀ ਸਰਗਰਮੀ ਨਾਲ ਜਾਂਚ ਕਰ ਰਹੀਆਂ ਨੇ। ਨਿੱਜਰ ਕਤਲਕਾਂਡ ਵਿੱਚ 4 ਭਾਰਤੀ ਨਾਗਰਿਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪਿਛਲੇ ਮਹੀਨੇ ਕਰਨ ਬਰਾੜ, ਕਮਲਪ੍ਰੀਤ ਸਿੰਘ, ਕਰਨਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਨੂੰ ਨਿੱਜਰ ਦੇ ਕਤਲ ਦੇ ਦੋਸ਼ਾਂ ਵਿੱਚ ਚਾਰਜ ਕੀਤਾ ਗਿਆ। ਮੋਦੀ ਸਰਕਾਰ ਨੇ ਇਹਨਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਕਿ ਉਸ ਦੇ ਨਿਰਦੇਸ਼ਾਂ ਤੇ ਨਿੱਜਰ ਦਾ ਕਤਲ ਹੋਇਆ। ਭਾਰਤੀ ਵਿਦੇਸ਼ ਮੰਤਰੀ SJ Shankar ਨੇ ਇਨੀਸ਼ੀਅਲੀ ਕਿਹਾ ਸੀ ਕਿ ਕੈਨੇਡਾ ਦੇ ਜਿਹੜੇ ਦੋਸ਼ ਨੇ ਉਹ ਬੇਤੁਕੇ ਨੇ ਅਤੇ ਕੈਨੇਡਾ ਤੇ ਹਿੰਸਕ ਅਪਰਾਧੀਆਂ ਨੂੰ ਪਨਾਹ ਦੇਣ ਦਾ ਉਹਨਾਂ ਨੇ ਦੋਸ਼ ਲਗਾਇਆ ਸੀ। ਪਿਛਲੇ ਹਫ਼ਤੇ ਆਈ ਇੱਕ ਰਿਪੋਰਟ ਤੋਂ ਬਾਅਦ ਕੈਨੇਡਾ ਤੇ ਭਾਰਤ ਦਰਮਿਆਨ ਤਣਾਅਪੂਰਨ ਰਿਸ਼ਤਿਆਂ ਵਿੱਚ ਹੋਰ ਕੜਵਾਹਟ ਆਈ। ਵਿਦੇਸ਼ੀ ਦਖਲਅੰਦਾਜ਼ੀ ਬਾਰੇ ਕੈਨੇਡੀਅਨ ਪਾਰਲੀਮੈਂਟ ਮੈਂਬਰਸ ਦੀ ਇੱਕ ਕਮੇਟੀ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਚਾਈਨਾ ਤੋਂ ਬਾਅਦ ਭਾਰਤ ਕੈਨੇਡੀਅਨ ਲੋਕਤੰਤਰ ਲਈ ਦੂਸਰਾ ਸਭ ਤੋਂ ਵੱਡਾ ਵਿਦੇਸ਼ੀ ਖਤਰਾ ਹੈ। ਰਿਪੋਰਟ ਵਿੱਚ ਕੈਨੇਡਾ ਵਿੱਚ ਭਾਰਤ ਦੀ ਸਿਆਸੀ ਦਖਲਅੰਦਾਜ਼ੀ ਬਾਰੇ ਚੇਤਾਵਨੀਆਂ ਦਿੱਤੀਆਂ ਗਈਆਂ ਨੇ। ਰਿਪੋਰਟ ਵਿੱਚ ਕਿਹਾ ਗਿਆ ਕਿ ਭਾਰਤ ਕੈਨੇਡਾ ਵਿੱਚ ਹਰੇਕ ਪੱਧਰ ਦੀ ਸਰਕਾਰ ਅੰਦਰ ਅਣਉਚਿਤ ਤਰੀਕੇ ਨਾਲ ਆਪਣਾ ਪ੍ਰਭਾਵ ਪਾਉਣ ਦੇ ਇਰਾਦੇ ਨਾਲ ਅਤੇ ਖਾਸ ਤੌਰ 'ਤੇ ਭਾਰਤ ਦੀ ਆਲੋਚਨਾ ਨੂੰ ਦਬਾਉਣ ਲਈ ਕੈਨੇਡੀਅਨ ਸਮਾਜ ਵਿੱਚ ਮੌਜੂਦ ਜਾਣੇ ਅਤੇ ਅਣਜਾਣੇ ਵਿਅਕਤੀਆਂ ਨਾਲ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਸੋਧ ਕੀਤੀ ਗਈ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਅਜਿਹੀ ਖੁਫੀਆ ਜਾਣਕਾਰੀ ਵੀ ਮੌਜੂਦ ਹੈ ਜੋ ਸੁਝਾਅ ਦਿੰਦੀ ਹੈ ਕਿ ਭਾਰਤ ਵਿੱਚ ਇੱਕ ਸਰਗਰਮ ਪ੍ਰੋਕਸੀ ਹੈ ਜਿਸ ਨੇ ਮੋਨੀਟਰਿੰਗ ਅਤੇ ਪੋਲੀਟੀਸ਼ੀਅਨਸ ਨੂੰ ਉਹਨਾਂ 'ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਕੇ ਭਾਰਤ ਦੇ ਇੰਟਰਸਟ ਨੂੰ ਅੱਗੇ ਵਧਾਉਣ ਦੇ ਤਰੀਕਿਆਂ ਦੀ ਸਰਗਰਮੀ ਨਾਲ ਕੋਸ਼ਿਸ਼ ਕੀਤੀ ਹੈ। G7 ਤੋਂ ਪਹਿਲਾਂ ਬੁੱਧਵਾਰ ਨੂੰ ਇੱਕ ਮੀਡੀਆ ਬਰੀਫਿੰਗ ਵਿੱਚ ਭਾਰਤ ਦੇ ਵਿਦੇਸ਼ ਸਕੱਤਰ ਵਿਨੈ ਮੋਹਨ ਕੁਆਤਰਾ ਨੇ ਇਹ ਨਹੀਂ ਦੱਸਿਆ ਸੀ ਕਿ ਇਸ ਸਿਖਰ ਵਾਰਤਾ ਵਿੱਚ ਮੋਦੀ ਅਤੇ ਟਰੂਡੋ ਦੀ ਦਵੱਲੀ ਮੀਟਿੰਗ ਹੋਵੇਗੀ ਜਾਂ ਨਹੀਂ। ਕੁਆਤਰਾ ਨੇ ਕਿਹਾ ਸੀ, ਕੋਟ, ਮੈਨੂੰ ਲੱਗਦਾ ਹੈ ਕਿ ਕੈਨੇਡਾ ਦੇ ਸੰਬੰਧ ਵਿੱਚ ਮੁੱਖ ਮੁੱਦਾ ਸਿਆਸੀ ਸਪੇਸ ਹੈ ਜੋ ਕੈਨੇਡਾ ਉਹਨਾਂ ਐਂਟੀ ਇੰਡੀਅਨ ਐਲੀਮੈਂਟਸ ਨੂੰ ਪ੍ਰਦਾਨ ਕਰਦਾ ਹੈ ਜੋ ਅੱਤਵਾਦ ਅਤੇ ਹਿੰਸਾ ਦੀ ਹਿਮਾਇਤ ਕਰਦੇ ਨੇ ਅਤੇ ਅਸੀਂ ਉਹਨਾਂ ਨੂੰ ਆਪਣੀਆਂ ਡੂੰਘੀਆਂ ਚਿੰਤਾਵਾਂ ਵਾਰ ਵਾਰ ਦੱਸੀਆਂ ਨੇ ਅਤੇ ਅਸੀਂ ਉਹਨਾਂ ਤੋਂ ਸਖ਼ਤ ਕਾਰਵਾਈ ਦੀ ਉਮੀਦ ਕਰਦੇ ਹਾਂ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਸਾਬਕਾ ਵਿਦੇਸ਼ ਨੀਤੀ ਸਲਾਹਕਾਰ ਅਤੇ ਓਟਵਾ ਯੂਨੀਵਰਸਿਟੀ ਵਿੱਚ ਫੋਰਨ ਅਫੇਅਰਸ ਦੇ ਪ੍ਰੋਫੈਸਰ ਰੋਲੈਂਡ ਪੈਰਿਸ ਨੇ G7 ਸੰਮੇਲਨ ਤੋਂ ਪਹਿਲਾਂ CBC ਨਾਲ ਗੱਲਬਾਤ ਦੌਰਾਨ ਕਿਹਾ ਸੀ, ਕੋਟ, ਕੈਨੇਡਾ ਲਈ ਭਾਰਤ ਨਾਲ ਸੰਚਾਰ ਦੇ ਚੈਨਲਾਂ ਨੂੰ ਖੁੱਲ੍ਹਾ ਰੱਖਣਾ ਵੀ ਮਹੱਤਵਪੂਰਨ ਹੈ ਕਿਉਂਕਿ ਭਾਰਤ ਹੋਰ ਏਰੀਆਜ਼ ਵਿੱਚ ਇੱਕ ਮਹੱਤਵਪੂਰਨ ਪਾਰਟਨਰ ਬਣਿਆ ਹੋਇਆ। ਟੋਰੋਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਪਿਛਲੇ ਸਾਲ ਹੋਈ ਸੋਨੇ ਦੀ ਚੋਰੀ ਵਿੱਚ ਕਥਿਤ ਭੂਮਿਕਾ ਨਿਭਾਉਣ ਵਾਲਾ ਏਅਰ ਕੈਨੇਡਾ ਦਾ ਸਾਬਕਾ ਮੈਨੇਜਰ ਖੁਦ ਨੂੰ ਪੁਲਿਸ ਦੇ ਸਾਹਮਣੇ ਕਰਨ ਦੀ ਤਿਆਰੀ ਕਰ ਰਿਹਾ ਹੈ। ਅਪ੍ਰੈਲ 2023 ਵਿੱਚ ਟੋਰੋਂਟੋ ਏਅਰਪੋਰਟ ਤੋਂ ਹੋਈ $20 million ਤੋਂ ਵੱਧ ਦੇ ਸੋਨੇ ਦੀ ਚੋਰੀ ਦੇ ਮਾਮਲੇ ਵਿੱਚ ਸਿਮਰਨਪ੍ਰੀਤ ਪਨੇਸਰ ਵਾਂਟਿਡ ਹੈ ਤੇ ਉਸਦੇ ਵਕੀਲ ਗ੍ਰੈਗ ਲਾਫੋਨਟੇਨ ਨੇ CBC ਨਿਊਜ਼ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਪਨੇਸਰ ਨੂੰ ਕੈਨੇਡੀਅਨ ਨਿਆਂ ਪ੍ਰਣਾਲੀ ਤੇ ਭਰੋਸਾ ਹੈ ਤੇ ਜਦੋਂ ਇਹ ਮੁਕੱਦਮਾ ਖਤਮ ਹੋਵੇਗਾ ਤਾਂ ਉਹ ਕਿਸੇ ਵੀ ਗੜਬੜੀ ਦੇ ਦੋਸ਼ ਤੋਂ ਮੁਕਤ ਹੋ ਜਾਵੇਗਾ। ਪੁਲਿਸ ਅਨੁਸਾਰ ਪਨੇਸਰ ਨੇ ਪਿਛਲੀਆਂ ਗਰਮੀਆਂ ਦੌਰਾਨ ਆਪਣੀ ਨੌਕਰੀ ਛੱਡ ਦਿੱਤੀ ਸੀ ਅਤੇ ਗਾਇਬ ਹੋ ਗਿਆ ਸੀ। ਪਨੇਸਰ ਅਤੇ 8 ਹੋਰ ਵਿਅਕਤੀਆਂ ਖਿਲਾਫ ਇਸ ਸਾਲ ਅਪ੍ਰੈਲ ਵਿੱਚ ਦੋਸ਼ਾਂ ਦਾ ਐਲਾਨ ਕੀਤਾ ਗਿਆ ਸੀ। ਪਨੇਸਰ ਦੇ ਵਕੀਲ ਨੇ ਕਿਹਾ ਕਿ ਪਨੇਸਰ ਨੂੰ ਜਿਵੇਂ ਹੀ ਪਤਾ ਲੱਗਿਆ ਕਿ ਵੀ ਉਹ ਕੈਨੇਡਾ ਵਿੱਚ ਚਾਰਜ ਹੋ ਗਿਆ, ਵਾਂਟਿਡ ਹੈ, ਤਾਂ ਉਸਨੇ ਤੁਰੰਤ ਆਪਣੇ ਵਕੀਲ ਨਾਲ ਸੰਪਰਕ ਕੀਤਾ। ਵਕੀਲ ਲਾਫੋਨਟੇਨ ਨੇ ਫਿਰ ਪੁਲਿਸ ਅਤੇ ਫਿਰ ਸਰਕਾਰੀ ਵਕੀਲ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਪਨੇਸਰ ਅਗਲੇ ਕੁਝ ਹਫ਼ਤਿਆਂ ਵਿੱਚ ਖੁਦ ਹੀ ਵਾਪਸ ਆਉਣ ਦੀ ਤਿਆਰੀ ਕਰ ਰਿਹਾ ਹੈ। ਵਕੀਲ ਦਾ ਕਹਿਣਾ ਕਿ ਉਹ ਵਿਦੇਸ਼ ਵਿੱਚ ਜਿਹੜੇ ਆਪਣੇ ਅਫੇਅਰਸ ਨੇ ਉਹਨਾਂ ਨੂੰ ਨਿਬੇੜ ਰਿਹਾ ਤੇ ਕੈਨੇਡਾ ਆਉਣ ਦੀ ਤਿਆਰੀ ਕਰ ਰਿਹਾ, ਪਰ ਸਿਕਿਉਰਿਟੀ ਕੰਸਰਨਸ ਦਾ ਹਵਾਲਾ ਦਿੰਦੇ ਹੋਏ ਵਕੀਲ ਨੇ ਇਹ ਨਹੀਂ ਦੱਸਿਆ ਕਿ ਪਨੇਸਰ ਇਸ ਟਾਈਮ ਕਿੱਥੇ ਹੈ। ਪਰ CBC ਨਿਊਜ਼ ਇਸ ਸੰਭਾਵਨਾ ਨੂੰ ਦੇਖ ਰਿਹਾ ਹੈ ਕਿ ਉਹ ਆਪਣੀ ਪਤਨੀ ਪ੍ਰੀਤੀ ਪਨੇਸਰ ਦੇ ਨਾਲ ਭਾਰਤ ਵਿੱਚ ਰਹਿ ਰਿਹਾ ਹੈ। ਹਾਂ, ਇਹ ਨਹੀਂ ਮੰਨਿਆ ਜਾ ਰਿਹਾ ਕਿ ਪ੍ਰੀਤੀ ਵੀ ਚੋਰੀ ਵਿੱਚ ਸ਼ਾਮਲ ਸੀ। ਪ੍ਰੀਤੀ ਇੱਕ ਸਾਬਕਾ ਮਿਸ ਇੰਡੀਆ ਯੁਗਾਂਡਾ ਇੱਕ ਗਾਇਕਾ ਹੈ, ਇੱਕ ਅਦਾਕਾਰਾ ਹੈ ਅਤੇ ਜਦੋਂ ਇਹ ਦੋਵੇਂ ਕੈਨੇਡਾ 'ਚ ਰਹਿੰਦੇ ਸਨ ਉਦੋਂ ਉਸਨੇ ਆਪਣੇ ਪਤੀ ਨਾਲ ਯਾਨੀ ਕਿ ਸਿਮਰਨਪ੍ਰੀਤ ਪਨੇਸਰ ਨਾਲ ਮਿਲ ਕੇ ਮਿਊਜ਼ਿਕ ਕਰਮਾ ਰਿਕਾਰਡਸ ਦੇ ਲੇਬਲ ਹੇਠ ਗਾਣਿਆਂ ਦੇ ਵੀਡੀਓ ਵੀ ਬਣਾਏ ਸਨ। ਚੋਰੀ ਤੋਂ ਪਹਿਲਾਂ ਪਨੇਸਰ ਪ੍ਰੀਤੀ ਨਾਲ ਪੰਜਾਬੀ ਇੰਡਸਟਰੀ ਵਿੱਚ ਆਪਣਾ ਕਰੀਅਰ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਆਨਲਾਈਨ ਪ੍ਰੋਮੋਸ਼ਨਲ ਕੰਟੈਂਟ ਤੋਂ ਪਤਾ ਲੱਗਦਾ ਹੈ ਕਿ ਉਹ ਦੋਵੇਂ 2022 ਲਈ ਜ਼ੇਵਾ ਨਾਂ ਦੀ ਇੱਕ ਫਿਲਮ ਵਿੱਚ ਵੀ ਸ਼ਾਮਲ ਸਨ। ਯੂਟਿਊਬ ਤੇ ਮੌਜੂਦ ਇੰਟਰਵਿਊਜ਼ ਵਿੱਚ ਪ੍ਰੀਤੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਦਾ ਜਿਹੜਾ ਕ੍ਰੈਡਿਟ ਹੈ ਉਹ ਆਪਣੇ ਪਤੀ ਨੂੰ ਦਿੱਤਾ ਹੈ। ਪਿਛਲੇ ਸਾਲ ਇੱਕ ਪੰਜਾਬੀ ਐਂਟਰਟੇਨਮੈਂਟ ਰਿਪੋਰਟਰ ਨਾਲ ਇੱਕ ਇੰਟਰਵਿਊ ਵਿੱਚ ਉਸਨੇ ਸੰਕੇਤ ਦਿੱਤਾ ਸੀ ਕਿ ਇੱਕ ਨਵੀਂ ਫਿਲਮ ਦੀ ਸ਼ੂਟਿੰਗ ਸਪਟੈਂਬਰ ਵਿੱਚ ਸ਼ੁਰੂ ਹੋਵੇਗੀ ਜਿਸ ਦੇ ਦਸੰਬਰ ਵਿੱਚ ਰਿਲੀਜ਼ ਹੋਣ ਦੀ ਉਮੀਦ ਸੀ। ਆਪਣੇ ਪਤੀ ਵਿਰੁੱਧ ਦੋਸ਼ਾਂ ਦਾ ਐਲਾਨ ਹੋਣ ਤੋਂ ਕੁਝ ਦਿਨ ਪਹਿਲਾਂ ਪ੍ਰੀਤੀ ਨੇ ਇੱਕ ਫੋਟੋ ਸ਼ੂਟ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਪੋਸਟ ਕੀਤੀ ਸੀ ਜੋ ਚੰਡੀਗੜ੍ਹ ਤੋਂ ਪੋਸਟ ਹੋਈ ਪ੍ਰਤੀਤ ਹੁੰਦੀ ਹੈ। ਉਹਨਾਂ ਪੋਸਟ ਵਿੱਚ ਬਹੁਤ ਸਾਰੇ ਲੋਕਾਂ ਦੇ ਬਿਜ਼ਨਸਿਸ ਨੂੰ ਟੈਗ ਕੀਤਾ ਗਿਆ ਸੀ ਜਿਨ੍ਹਾਂ ਨਾਲ CBC ਨੇ ਕੰਟੈਕਟ ਕੀਤਾ। CBC ਨਿਊਜ਼ ਨੇ ਉਸ ਦੇ ਅਧਿਕਾਰਿਤ ਅਕਾਊਂਟ ਨੂੰ ਵੀ ਕਈ ਵਾਰ ਈਮੇਲ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ। ਸੰਪਰਕ ਦੀਆਂ ਇਹਨਾਂ ਕੋਸ਼ਿਸ਼ਾਂ ਤੋਂ ਬਾਅਦ ਸਿਮਰਨ ਪਨੇਸਰ ਨੇ ਬੁੱਧਵਾਰ ਨੂੰ ਇੱਕ ਇੰਡੀਅਨ ਫੋਨ ਨੰਬਰ ਨਾਲ ਐਸੋਸੀਏਟਡ ਵਟਸਐਪ ਬਿਜ਼ਨਸ ਅਕਾਊਂਟ ਰਾਹੀਂ CBC ਨਿਊਜ਼ ਦੇ ਰਿਪੋਰਟਰ ਨੂੰ ਇੱਕ ਛੋਟਾ ਸੰਦੇਸ਼ ਭੇਜਿਆ ਤੇ ਉਸਨੇ ਪਹਿਲਾਂ ਟੋਰੋਂਟੋ ਏਰੀਆ ਨੰਬਰ ਦੀ ਵਰਤੋਂ ਕੀਤੀ ਸੀ ਪਰ ਉਸਨੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਇਸ ਸੋਨੇ ਦੀ ਚੋਰੀ ਦੇ ਮਾਮਲੇ ਵਿੱਚ ਪੁਲਿਸ ਦੀ ਤਫਤੀਸ਼ ਜਾਰੀ ਹੈ। 17 ਅਪ੍ਰੈਲ 2023 ਨੂੰ ਏਅਰ ਕੈਨੇਡਾ ਦੇ ਕਾਰਗੋ ਕੰਪਾਊਂਡ ਚੋਂ $20 million ਦੀਆਂ ਪਿਓਰ ਗੋਲਡ ਦੀਆਂ 6,600 ਬ੍ਰਿਕਸ ਅਤੇ $2.5 million ਦੀ ਫੋਰਨ ਕਰੰਸੀ ਚੋਰੀ ਹੋਈ ਸੀ। ਇਹ ਸਮਾਨ ਜ਼ਿਊਰਿਕ ਤੋਂ ਇੱਕ ਫਲਾਈਟ 'ਚ ਟੋਰੋਂਟੋ ਪਹੁੰਚਿਆ ਸੀ। 5 ਟਨ ਵਾਲਾ ਡਿਲੀਵਰੀ ਟਰੱਕ ਚਲਾ ਰਿਹਾ ਇੱਕ ਆਦਮੀ ਕੰਪਾਊਂਡ ਤੱਕ ਪਹੁੰਚਿਆ ਅਤੇ ਇੱਕ ਜਾਇਜ਼ ਏਅਰਵੇ ਬਿੱਲ ਪੇਸ਼ ਕਰਕੇ ਉਹ ਕਾਰਗੋ ਕੰਪਾਊਂਡ ਵਿੱਚ ਦਾਖਲ ਹੋ ਗਿਆ। ਏਅਰਵੇ ਬਿੱਲ ਆਮ ਤੌਰ 'ਤੇ ਸਮਾਨ ਦੇ ਵੇਰਵਿਆਂ ਦੇ ਨਾਲ ਏਅਰਲਾਈਨ ਦੁਆਰਾ ਜਾਰੀ ਕੀਤਾ ਜਾਂਦਾ ਹੈ। ਫਿਰ ਸੋਨਾ ਅਤੇ ਨਗਦੀ ਟਰੱਕ 'ਤੇ ਲੱਦ ਦਿੱਤੀ ਗਈ ਅਤੇ ਡਰਾਈਵਰ ਕਾਰਗੋ ਕੰਪਾਊਂਡ 'ਚੋਂ ਬਾਹਰ ਨਿਕਲ ਗਿਆ। ਪੁਲਿਸ ਨੇ ਬਾਅਦ ਵਿੱਚ ਪਾਇਆ ਕਿ ਏਅਰਵੇ ਬਿੱਲ ਜਿਹੜਾ ਸੀ ਉਹ ਅਸਲ ਵਿੱਚ ਇੱਕ ਦਿਨ ਪਹਿਲਾਂ ਡਿਲੀਵਰ ਕੀਤੇ ਕਿਸੇ ਸ਼ਿਪਮੈਂਟ ਡਾਕੂਮੈਂਟ ਦਾ ਡੁਪਲੀਕੇਟ ਸੀ ਤੇ ਉਹ ਏਅਰ ਕੈਨੇਡਾ ਦੀ ਕਾਰਗੋ ਫੈਸਿਲਿਟੀ ਵਿੱਚ ਹੀ ਛਾਪਿਆ ਗਿਆ ਸੀ। ਜਦੋਂ ਪੀਲ ਰੀਜਨਲ ਪੁਲਿਸ ਨੇ ਦੋਸ਼ਾਂ ਦਾ ਐਲਾਨ ਕੀਤਾ ਸੀ ਤਾਂ ਪਨੇਸਰ ਅਤੇ 2 ਹੋਰ ਸ਼ੱਕੀਆਂ ਖਿਲਾਫ਼ ਕੈਨੇਡਾ ਵਿਆਪੀ ਵਾਰੰਟ ਜਾਰੀ ਕੀਤੇ ਗਏ ਸਨ ਤੇ ਜਿਹੜੀ ਇਹ ਫੈਸਿਲਿਟੀ ਇਨ ਕੁਐਸਚਨ ਹੈ ਇਹਦੇ ਵਿੱਚ ਹੀ ਜਿਹੜਾ ਪਨੇਸਰ ਸੀਗਾ ਉਹ ਮੈਨੇਜਰ ਸੀ। ਮਈ ਵਿੱਚ ਅਰਚਿਤ ਗਰੋਵਰ ਨਾਂ ਦੇ ਇੱਕ ਸ਼ੱਕੀ ਨੂੰ ਭਾਰਤ ਤੋਂ ਟੋਰੋਂਟੋ ਪਹੁੰਚਣ ਤੇ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਦੂਸਰੇ ਸ਼ੱਕੀ 42 ਸਾਲਾ ਅਰਸਲਾਨ ਚੌਧਰੀ ਦਾ ਪਤਾ ਨਹੀਂ ਲੱਗ ਸਕਿਆ। ਅਰਸਲਾਨ ਮਿਸੀਸਾਗਾ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਇਸ ਮਾਮਲੇ ਦਾ ਇੱਕ ਮਸ਼ਕੂਕ ਬ੍ਰੈਂਪਟਨ ਦਾ ਰਹਿਣ ਵਾਲਾ 25 ਸਾਲਾ ਵਿਅਕਤੀ ਡੋਰੈਂਟੇ ਕਿੰਗ ਮੈਕਲੀਨ ਅਮੈਰੀਕਨ ਕਸਟਡੀ 'ਚ ਹੈ ਤੇ ਉਹ ਚੋਰੀ ਵਾਲੀ ਵੈਨ ਚਲਾ ਰਿਹਾ ਸੀ ਤੇ ਇਸ ਮਾਮਲੇ ਦੇ ਤਾਰ ਹਥਿਆਰਾਂ ਦੀ ਤਸਕਰੀ ਨਾਲ ਵੀ ਜੁੜੇ ਹੋਏ ਨੇ। ਮੈਕਲੀਨ ਅਤੇ ਫਲੋਰੀਡਾ ਦੀ ਇੱਕ ਔਰਤ ਹੈ ਜਲੀਸਾ ਐਡਵਰਡਸ, ਉਹ ਇਸ ਫਾਲ ਸੀਜ਼ਨ ਅਦਾਲਤ ਵਿੱਚ ਹਥਿਆਰਾਂ ਨਾਲ ਸੰਬੰਧਿਤ ਦੋਸ਼ਾਂ ਦਾ ਸਾਹਮਣਾ ਕਰਨਗੇ ਤੇ ਚੋਰੀ ਦੇ ਦੋ ਸ਼ੱਕੀ ਪ੍ਰਸਾਦ ਰਾਮਾਲਿੰਗਮ ਅਤੇ ਅਰਚਿਤ ਗਰੋਵਰ ਵੀ ਇਹਨਾਂ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਵੀ ਚਾਰਜ ਕੀਤੇ ਗਏ ਨੇ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਇਜਾਜ਼ਤ ਦਿਓ, ਧੰਨਵਾਦ।